ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਣ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਿਸ਼ਵ ਦੀ ਇਕਲੌਤੀ ਆਸ ਗਿਆਨ ਦੇ ਮੁਜਸ਼ਮੇ ਮਨੁੱਖਤਾ ਦੇ ਚਾਨਣ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਅੰਦਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ਾਂ ਨਾਲ ਨਿਵਾਜੀ ਹੋਈ ਧਰਤੀ 'ਤੇ ਅੰਮ੍ਰਿਤ ਵੇਲੇ ਤੋਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਸਮੂਹ ਹਾਜ਼ਰੀਨ, ਆਓ ਜ਼ਿੰਦਗੀ ਦੇ ਕੁਝ ਪਲ ਸਫਲੇ ਕਰੀਏ। ਸਤਿਗੁਰੂ ਜੀ ਨੇ ਸਾਡੇ 'ਤੇ ਰਹਿਮਤ ਕੀਤੀ, ਤਰਸ ਕੀਤਾ ਹੈ, ਸਾਨੂੰ ਇਹ ਸੁਭਾਗ ਬਖਸ਼ਿਸ਼ ਕੀਤਾ ਹੈ, ਅਸੀਂ ਗੁਰੂ ਪਿਤਾ ਦੀ ਗੋਦ ਵਿੱਚ ਗੁਰੂ ਕੀ ਸੰਗਤ ਵਿੱਚ ਜੁੜ ਕੇ ਗੁਰੂ ਕੀ ਬਾਣੀ ਨਾਲ ਜੁੜਨ ਵਾਸਤੇ, ਗੁਰੂ ਕੀ ਸ਼ਬਦ ਦੀ ਵਿਚਾਰ ਨਾਲ ਜੁੜਨ ਵਾਸਤੇ, ਆਪਣੀ ਆਤਮਾ ਦੇ ਅੰਦਰ ਪਰਮਾਤਮਾ ਨਾਲ ਪੀੜੀਆਂ ਸਾਂਝਾਂ ਪਾਉਣ ਵਾਸਤੇ ਇੱਕ ਮਨ ਇੱਕ ਚਿੱਤ ਹੋ ਕੇ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਅਤੇ ਸਤਿਗੁਰੂ ਜੀ ਨੂੰ ਸੀਸ ਝੁਕਾ ਕਰਕੇ ਇੱਕ ਵਾਰਾਂ ਕਹਿਣ 'ਤੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪਾਵਨ ਅੰਮ੍ਰਿਤ ਬਚਨ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਜੈਤਸਰੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 696 ਅੰਕ 'ਤੇ ਸਵਾਇਮਾਨ ਹੈ। ਸਾਹਿਬ ਜੀ ਨੇ ਇਸ ਅੰਮ੍ਰਿਤ ਬਚਨ ਦੇ ਅੰਦਰ ਉਹ ਕੁੰਡੀਆਂ ਉਹ ਪੱਖ ਸਾਂਝੇ ਕੀਤੇ ਹੈ ਜਿਹੜੇ ਇੱਕ ਸਫਲ ਜੀਵਨ ਜਿਉਣ ਵਾਲੇ ਮਨੁੱਖ ਦੇ ਹੋਣੇ ਚਾਹੀਦੇ ਹੈ, ਉਹ ਪੱਖ ਸਾਂਝੇ ਕੀਤੇ ਨੇ ਜਿਹੜੇ ਅਸਫਲ ਰਹਿਣ ਜਾਣ ਵਾਲੇ ਨੂੰ ਠੋਕਰਾਂ ਖਾਣੀਆਂ ਪੈਂਦੀਆਂ ਨੇ। ਸਤਿਗੁਰੂ ਜੀ ਨੇ ਇਸ ਅੰਮ੍ਰਿਤ ਬਚਨ ਦੇ ਰਾਹੀਂ ਪੂਰੇ ਗੁਰੂ ਤੋਂ ਬਿਨਾਂ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਨਿਰਾਰਥਕ ਹੈ। ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਸਚਿਆਰ ਮਨੁੱਖ ਦਾ ਸੁਪਨਾ ਸੰਜੋਇਆ 1469 ਤੋਂ ਲੈ ਕੇ 1699 ਦੀ ਵਿਸਾਖੀ ਤੱਕ ਉਸ ਨੂੰ ਸੰਪੂਰਨ ਕੀਤਾ ਹੈ। ਸਤਿਗੁਰੂ ਜੀ ਨੇ ਇੱਕ ਸੰਪੂਰਨ ਮਨੁੱਖ ਦੀ ਖਾਕਾ ਚਿਤਰਿਆ ਜਿਸ ਵਿੱਚ 8 ਪਾਤਸ਼ਾਹੀਆਂ ਨੇ ਵੱਖਰੇ ਵੱਖਰੇ ਰੰਗ ਭਰ ਕੇ ਸੇਵਾ ਦਾ, ਸਿਮਰਨ ਦਾ, ਕੁਰਬਾਨੀ ਦਾ, ਹੁਕਮ ਦਾ ਉਸ ਨੂੰ ਮੁਕੰਮਲ ਰੂਪ ਦੇ ਕੇ ਕਲਗੀਧਰ ਪਾਤਸ਼ਾਹ ਜੀ ਨੇ ਫਰੇਮ ਕੀਤਾ ਹੈ। ਇਉਂ ਕਹਿ ਲਓ, ਜੇ ਸਚਿਆਰ ਮਨੁੱਖ ਦੀ ਗੱਲ ਸਾਹਿਬ ਨੇ ਬਾਣੀ ਵਿੱਚ ਕੀਤੀ ਹੈ, ਜਦੋਂ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿਆਖਿਆ ਨੂੰ ਸਮਝਣਾ ਹੋਵੇ ਜਾਂ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨੂੰ ਸਮਝਣਾ ਹੋਵੇ, ਇਤਿਹਾਸ ਨੂੰ ਸਮਝਣਾ ਹੋਵੇ, ਇਤਿਹਾਸ ਨੂੰ ਪੜ੍ਹਨਾ ਹੋਵੇ ਅਤੇ ਭਾਵੇਂ ਅਸੀਂ ਆਪਣੀ ਸਵੈ ਪੜਚੋਲ ਕਰਨੀ ਹੋਵੇ, ਦੋ ਗੱਲਾਂ ਜ਼ਿਹਨ ਵਿੱਚ ਰੱਖਣੀਆਂ ਅਤਿਅੰਤ ਜ਼ਰੂਰੀ ਨੇ। ਸਭ ਤੋਂ ਪਹਿਲੀ ਗੱਲ ਕਿ ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਵੰਨ ਸੁਵੰਨਤਾ ਨਾਲ ਸਵਾਰਿਆ ਹੈ, ਸ਼ਿੰਗਾਰਿਆ ਹੈ, ਜਿਸ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਨੇ ਤਰ੍ਹਾਂ ਤਰ੍ਹਾਂ ਦਾ ਵੰਨ ਸੁਵੰਨਤਾ ਜਿਹੜੀ ਹੈ ਸਾਡੇ ਸਾਹਮਣੇ ਪਰੋਸੀ ਹੈ। ਉਸ ਪਰਮਾਤਮਾ ਨੂੰ ਆਪਣੇ ਜ਼ਿਹਨ ਵਿੱਚ ਰੱਖਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਸਾਡੇ ਅੰਦਰ ਉਹ ਇੱਕ ਨਾ ਹੋਵੇ ਤਾਂ ਯਾਦ ਰੱਖੋ ਅਸੀਂ ਆਪਣੇ ਸਿਧਾਂਤ ਤੋਂ, ਆਪਣੇ ਫਲਸਫੇ ਤੋਂ, ਆਪਣੇ ਇਤਿਹਾਸ ਤੋਂ ਦੂਰ ਚਲੇ ਜਾਂਦੇ ਹਾਂ। ਉਹ ਹੈ ਕੇਵਲ ਇੱਕ, ਜਿਸ ਵਰਗਾ ਕੋਈ ਦੂਸਰਾ ਹੋਰ ਨਹੀਂ ਮਿਲ ਸਕਦਾ, ਉਹ ਇੱਕ ਪਰਮਾਤਮਾ। ਜੇ ਅਸੀਂ ਆਪਣੇ ਅੰਦਰੋਂ ਉਹ ਇੱਕ ਨੂੰ ਕੱਢ ਦਈਏ, ਕਿਸੇ ਇਤਿਹਾਸ ਨੂੰ ਸਮਝਦੇ ਹਾਂ, ਸਵੈ ਪੜਚੋਲ ਨੂੰ ਕਰਦੇ ਹਾਂ, ਉਸ ਇੱਕ ਨੂੰ ਭੁੱਲ ਜਾਈਏ ਤਾਂ ਸਮਝ ਲੈਣਾ ਕਿ ਅਸੀਂ ਜ਼ਮੀਨ ਅਤੇ ਅਸਮਾਨ ਨਾਲੋਂ ਵੀ ਵਧੇਰੇ ਫਰਕ ਪਾ ਰਹੇ ਹੋਵਾਂਗੇ। ਇਹ ਪਹਿਲਾ ਪੱਖ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਇੱਕ ਦੀ ਵਿਚਾਰਧਾਰਾ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਦਾ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ੁਰੂਆਤ ਹੋਈ, ਕਹਿ ਸਕਦੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ, ਜਿੱਥੇ ਸਾਹਿਬ ਨੇ ਮੂਲ ਮੰਤਰ ਉਚਾਰਨ ਕੀਤਾ, ਉਸ ਦੇ ਵਿੱਚ ਸਭ ਤੋਂ ਪਹਿਲਾਂ ਕੋਈ ਅਕਸ਼ਰ ਦੀ ਵਰਤੋਂ ਕੀਤੀ ਅਤੇ ਉਹ ਇੱਕ ਦੀ ਵਰਤੋਂ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵੀ ਈੜੀ ਸਿਆਰੀ, ਉੱਤੇ ਅਧਿਕ ਅਤੇ ਕੱਕੇ ਵਾਲਾ ਇੱਕ ਨਹੀਂ ਵਰਤਿਆ। ਯਾਦ ਰੱਖੋ ਇੱਥੇ ਗਣਿਤ ਦਾ ਫਾਰਮੂਲਾ ਸਾਹਿਬ ਨੇ ਵਰਤਿਆ ਹੈ, ਕਿਉਂਕਿ ਹਿੰਦੁਸਤਾਨ ਦੀ ਇੱਕ ਪਰੰਪਰਾ ਰਹੀ ਹੈ, ਭਾਸ਼ਾਈ ਲੋਕ ਇੱਕ ਇੱਕ ਸ਼ਬਦ ਦੇ ਬਹੁਤ ਬਹੁਤ ਅਰਥ ਕਰਦਿਆ ਕਰਦੇ ਸਨ। ਮਹਾਂਭਾਰਤ ਨੂੰ ਇੱਕ ਤਰ੍ਹਾਂ ਨਾਲ ਪੜ੍ਹੋ ਅਤੇ ਉਹ ਗੀਤਾ ਲੱਗੇਗੀ, ਦੂਜੀ ਤਰ੍ਹਾਂ ਪੜ੍ਹੋ ਅਤੇ ਮਹਾਂਭਾਰਤ ਲੱਗੇਗਾ, ਉਹ ਰਮਾਇਣ ਲੱਗੇਗੀ, ਉਹਦੇ ਵਿੱਚ ਅੰਤਰ ਦਿਖਣ ਲੱਗ ਜਾਂਦਾ ਹੈ। ਕਿਉਂ? ਕਿਉਂਕਿ ਭਾਸ਼ਾਈ ਵਿਦਵਾਨਾਂ ਨੇ ਉਹਦੇ ਕਈ ਤਰ੍ਹਾਂ ਦੇ ਅਰਥ ਕੀਤੇ ਨੇ। ਇੱਕ ਇੱਕ ਸ਼ਬਦ ਦੇ ਬਹੁਤੇ ਅਰਥ ਕਰਨਾ ਵਿਦਵਤਾ ਸਮਝੀ ਜਾਂਦੀ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੇ ਇੱਕ ਈੜੀ ਸਿਹਾਰੀ ਉੱਤੇ ਅਧਿਕ ਕੱਕਾ ਇੱਕ ਲਿਖਿਆ ਹੁੰਦਾ, ਹੋ ਸਕਦਾ ਸੀ ਭਾਸ਼ਾਈ ਵਿਦਵਾਨ ਉਹਨੂੰ ਸੰਧੀ ਛੇਦ ਕਰਕੇ ਇੱਕ ਦੇ ਅਨੇਕ ਅਰਥ ਕਰ ਦਿੰਦੇ। ਲੇਕਿਨ ਮੇਰੇ ਗੁਰੂ ਪਿਤਾ ਜੀ ਨੇ, ਜਗਤ ਗੁਰੂ ਬਾਬਾ ਜੀ ਨੇ, ਜਾਹਰ ਪੀਰ ਜਗਤ ਗੁਰੂ ਜੀ ਨੇ ਇਹ ਸਿਧਾਂਤ ਸਾਡੇ ਸਾਹਮਣੇ ਗਣਿਤ ਵਾਲਾ ਫਾਰਮੂਲਾ ਲਾ ਕੇ ਰੱਖ ਦਿੱਤਾ। ਏਕਾ ਜਿਹੜਾ ਲਾਇਆ ਉਹ ਗਣਿਤ ਵਾਲਾ ਲਾਇਆ, ਜਿਹਦਾ ਅਰਥ ਦੋ ਪੌਣੇ ਦੋ, ਇੱਕ ਦਾ ਸਵਾ ਇੱਕ ਵੀ ਨਹੀਂ ਹੋ ਸਕਦਾ, ਇੱਕ ਦਾ ਪੌਣਾ ਇੱਕ ਵੀ ਨਹੀਂ ਹੋ ਸਕਦਾ, ਇੱਕ ਦਾ ਕੋਈ ਫਰਕ ਨਹੀਂ ਪਾਇਆ ਜਾ ਸਕਦਾ, ਜਿਹਦਾ ਅਰਥ ਇੱਕ ਹੀ ਰਹੇਗਾ। ਇਹ ਗੱਲ ਅਲੱਗ ਹੈ ਕਿ ਕਿਸੇ ਦੀ ਭਾਸ਼ਾ ਕੋਈ ਹੋ ਸਕਦੀ ਹੈ, ਕਿਸੇ ਦੀ ਭਾਸ਼ਾ ਕੋਈ ਹੋ ਸਕਦੀ ਹੈ, ਉਹਨੂੰ ਉਚਾਰਨ ਦਾ ਢੰਗ ਕੋਈ ਵੰਨ ਕਹਿ ਸਕਦਾ ਹੈ, ਕੋਈ ਯੱਕ ਕਹਿ ਸਕਦਾ ਹੈ, ਲੇਕਿਨ ਇੱਕ ਦਾ ਅਰਥ ਕੋਈ ਦੂਸਰਾ ਨਹੀਂ ਕਰ ਸਕਦਾ। ਇਸ ਕਰਕੇ ਜਗਤ ਗੁਰੂ ਜੀ ਨੇ ਇੱਕ ਨੂੰ ਗਣਿਤ ਵਾਲੇ ਨੂੰ ਸਾਡੇ ਸਨਮੁਖ ਜਿਹੜਾ ਹੈ ਉਹ ਰੱਖਿਆ ਹੈ। ਇਸ ਕਰਕੇ ਜਦੋਂ ਵੀ ਗੁਰਬਾਣੀ ਦੇ ਅਰਥ ਕੱਢ ਕਰਨੇ ਹੋਣ, ਸਮਝਣੇ ਹੋਣ, ਜਾਂ ਇਤਿਹਾਸ ਨੂੰ ਪੜ੍ਹਨਾ ਹੋਵੇ, ਜਾਂ ਸਵੈ ਪੜਚੋਲ ਕਰਨੀ ਹੋਵੇ, ਉਸ ਵਕਤ ਸਾਡੀ ਸੁਰਤ ਦੇ ਅੰਦਰ ਇੱਕ ਦਾ ਟਿਕੇ ਹੋਣਾ ਜ਼ਰੂਰੀ ਹੈ ਕਿ ਉਹ ਪਰਮਾਤਮਾ ਇੱਕ ਹੈ ਜਿਹੜਾ ਸਾਰੀ ਕਾਇਨਾਤ ਨੂੰ, ਸਾਰੀ ਸ੍ਰਿਸ਼ਟੀ ਨੂੰ ਵੰਨ ਸੁਵੰਨਤਾ ਨਾਲ ਜਿਸਨੇ ਸ਼ਿੰਗਾਰਿਆ ਹੈ, ਸ਼ਿਵਾਰਿਆ ਹੈ, ਉਹ ਪਰਮਾਤਮਾ ਇੱਕ ਹੈ। ਦੂਸਰੀ ਬੇਨਤੀ ਮੈਂ ਆਪ ਜੀ ਦੇ ਸਨਮੁਖ ਰੱਖਣੀ ਚਾਹੁੰਦਾ, ਜਦੋਂ ਵੀ ਗੁਰਬਾਣੀ ਦੇ ਅਰਥ ਸਮਝਣੇ ਹੋਣ, ਦੂਸਰੀ ਤੁੱਕ ਇੱਕ ਹੋਰ ਸਾਨੂੰ ਜ਼ਿਹਨ 'ਚ ਰੱਖਣੀ ਚਾਹੀਦੀ ਹੈ। ਜਦੋਂ ਆਪ ਜੀ ਜਪਜੀ ਸਾਹਿਬ ਪੜ੍ਹਦੇ ਹੋ ਉਹਦੇ ਵਿੱਚ ਇੱਕ ਤੁੱਕ ਆਉਂਦੀ ਹੈ, ਉਹ ਤੁੱਕ ਹੈ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ। ਜਦੋਂ ਅਸੀਂ ਸਵੈ ਪੜਚੋਲ ਕਰਨੀ ਹੋਵੇ ਉਦੋਂ ਕਿਵੇਂ ਸਚਿਆਰ ਬਣਿਆ ਜਾ ਸਕਦਾ ਹੈ, ਤੇਰੇ ਦਰ 'ਤੇ ਕਿਵੇਂ ਕਬੂਲੇ ਜਾ ਸਕਦੇ ਹਾਂ, ਹੇ ਵਾਹਿਗੁਰੂ ਤੇਰੇ ਦਰ 'ਤੇ ਪ੍ਰਵਾਨ ਕਿਵੇਂ ਚੜ੍ਹ ਸਕਦੇ ਹਾਂ। ਇਹ ਗੱਲ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਸਾਡੀ ਸੁਰਤ ਦੇ ਅੰਦਰ ਇਹ ਦੋ ਗੱਲਾਂ ਟਿੱਕੀਆਂ ਹੋਣੀਆਂ ਚਾਹੀਦੀਆਂ ਹਨ। ਜਦੋਂ ਇਹ ਦੋ ਗੱਲਾਂ ਸਾਡੀ ਸੁਰਤ ਵਿੱਚ ਟਿੱਕੀਆਂ ਹੋਣਗੀਆਂ ਤਾਂ ਤੁਹਾਨੂੰ ਪਤਾ ਹੈ ਕਿ ਕਈ ਵਾਰਾਂ एक दुनियावी उदाहरण आप जी दे सामने रखन लगा है। खेतां विच किसी बैल नूं किसी पशु नूं कोई रस्सा पा के किला ठोक के बन दिंदे सन। वह किले के चारों तरफ का घा तक खा लैंदा सी, लेकिन उस तो दूर नहीं सी जा सकता। यह एक किस्म का साढ़े लिए किला है, उस तो अगे नहीं असी जा सकांगे। यह सानू गुरु तो दूर नहीं जान देगा, सानू इतिहास विच किसी किस्म की मिलावट तो बचाएगा, यह साढ़े अंदरों वहम भरम पखंड कर्म कांड सारा कुछ दूर कर देंदा है जदों असी इन्हां दो गल्लां नूं अपने जहन विच रख लैंदे हां। ते जदों किव सचियारा की गल आउंदी है कि किवें प्रवान चढ़िया जा सकता है, यह सवाल है। क्यों? इस तो पहला जिहड़ी पहली पौड़ी जपजी साहब जी की शुरू होंदी है, वह शुरू होंदी है सोचा है सोच ना होवाई जे सोची लख वार, चुप्पा है चुप ना होवाई जे लाए रहा लिवतार, भुख्या भुख ना उतरी जे बन्ना पुरिया भार, सहस सियाणपा लख होए तां इक न चले नाल। जिन्नियां मर्जी तेरे कोल चतराइयां होण, जिन्ने मर्जी पदार्थां दियां पंडां बन्नियां फिरदा होवें, ते जिन्ने मर्जी तूं अपनी वल्लों बाहरों समाधियां ला के टिकाओ विच बैठा दिखदा होवें, पर गल याद रखी जे तू दुनिया के पदार्थां दियां पंडां बन लईआं पर अंदर तां अजे उवें होर पदार्थ इकट्ठे करन विच पिया होया। जे किते तूं दुनिया दियां चतराइयां नाल कहना है कि रब नूं प्राप्त कर लवेंगा, ये नहीं हो सकता। दुनिया दियां चतराइयां दुनिया विच ते तेरे काम आ सकदियां, हो सकता किसे नूं तू मूर्ख बना सकता होवें, पर रब दे कोल तेरी कोई चतराई जिहड़ी है वह कम नहीं आउणी। ते जिहड़ी बाहर दी समाधि लाई होवे, कई वार कई मनुख बैठे हुंदे है अखां नेत्र बंद हुंदे है, देखण नूं लगता है कि इहदी पूर्ण तौर पर मुकम्मल तौर पर समाधि लगी हुई है, पर कदी पुछ के देखना हो सकता उहदे अंदर भी रौला पै रहा होवे। बाहरों चुप होवे अंदरों चुप नहीं है, लेकिन चुप अंदरों आना है, बाहर दी चुप दी गल नहीं, सुरत दे टिकाओ विच आना है। चुप दा मतलब मूँह तो गल्लां तो चुप नहीं, चुप दा मतलब है कि विशे विकारां वल्लों दुराचार वल्लों भैड़ वल्लों चुप हो जाना है, भैड़ वल्लों अपने आप नूं रोक लेना है। ते जिहड़ी पहली बात पातशाह ने कही है, बाहर दी पवित्रता नाल अंदर दी पवित्रता नहीं आ सकती। कोई मनुख कवे मैं शरीर बड़े महंगे साबण नाल धोता है, बड़ियां महंगियां परफ्यूमां क्रीमां लगाईआं ने शरीर नूं सजाउण लई पवित्र करन लई, बाहर दी पवित्रता नाल एक क्वेश्चन है कि अंदर दी पवित्रता हो सकती है? अंदरों पवित्र होण दी गल है। ते फिर इह क्वेश्चन आ गया कि किवें गल, जे बाहर दी पवित्रता नाल गल नहीं बननी, जे चुप रहण नाल गल नहीं बननी, जे साढ़े पदार्थ कट्ठे पंडा बन लैण नाल गल नहीं बननी, जे चतराइयां नाल गल नहीं बननी, सवाल उत्पन्न हुंदा है किवें बनेगी। ते साहब ने किव सचियारा होइए ए लाइन, ते अगे पातशाह ने साडी झोली विच पाया हुक्म रजाई चलना। बस जे आ गल तुहाडी समझ विच आ गई कि उस परमात्मा दे हुक्म विच जिंदगी नूं बतीत करना है, ते हुण परमात्मा दा हुक्म की है, ये कह लो एक ओंकार तो लैके 18-10-20 तक गुरु ग्रंथ साहिब जी दी संपूर्ण बाणी उस परमात्मा दा हुक्म है। जपजी साहिब जी दीआं 38 पौड़ियां ने, विद्वानों ने पद भी किया है, 38 पौड़ियां भी कही ने, लेकिन पौड़ी का मतलब हुंदा है स्टैप बाई स्टैप उपर नूं जाना। पहला स्टैप पातशाह ने लै दिता कि किवें सचियारे बनिया जा सकता है, ते दूजे स्टैप च फिर दसदे है कि हुक्म की है। बस अगले स्टैपां विच उहनूं साडी सुरत नूं परमात्मा तक पातशाह लै जांदे ने। आत्मा दा ते परमात्मा दा एक रिश्ता बन जांदा है, जदों आत्मा दा ते परमात्मा दा रिश्ता बन जावे, जदों उस नाल सांझ बन जावे, जिस प्यारे दे नाल नेह लग जावे, फिर उहदे तों आपां निशावर करन वाली वी गल आ जांदी है। जिथे प्यार होवे, मैं एक कई वार गल कही है, जिथे प्यार होवे उत्थे व्यापार नहीं हुंदा, ਜਿੱਥੇ ਪਿਆਰ ਹੋਵੇ ਉੱਥੇ ਵਪਾਰ ਨਹੀਂ ਹੁੰਦਾ, ਲੇਕਿਨ ਜਿੱਥੇ ਵਪਾਰ ਹੋਵੇ ਉੱਥੇ ਤੁਸੀਂ ਕਹਿ ਦਿਓ ਨਾ। ਜਿੱਥੇ ਪਿਆਰ ਹੋਵੇ ਉੱਥੇ ਵਪਾਰ ਨਹੀਂ ਹੁੰਦਾ, ਜਿੱਥੇ ਵਪਾਰ ਹੋਵੇ ਉੱਥੇ ਪਿਆਰ ਨਹੀਂ ਹੁੰਦਾ। ਕਿਉਂਕਿ ਪਿਆਰ ਉਦੋਂ ਖੁਸ਼ ਹੁੰਦਾ ਹੈ, ਪਿਆਰ ਉਦੋਂ ਖੁਸ਼ ਹੁੰਦਾ ਹੈ ਜਦੋਂ ਕੁਛ ਦੇ ਦਿੰਦਾ ਹੈ। ਪਿਆਰ ਦਾ ਸੁਭਾਅ ਦੇਣਾ ਹੈ, ਪਿਆਰ ਦਾ ਸੁਭਾਅ ਦੇਣਾ ਹੈ। ਵਪਾਰ ਦਾ ਸੁਭਾਅ ਬੋਲੋ ਜੀ, ਵਪਾਰ ਦਾ ਸੁਭਾਅ ਲੈਣਾ ਹੈ। ਪਿਆਰ ਦੇ ਕੇ ਖੁਸ਼ ਹੁੰਦਾ ਹੈ, ਵਪਾਰ ਲੈ ਕੇ ਖੁਸ਼ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੀਵਨ ਦੀ ਜਿਉਣ ਦੀ ਇੱਕ ਜਾਂਚ, ਸੁਚੱਜੀ ਜਾਂਚ ਦੀ ਪ੍ਰੇਰਣਾ ਦਿੱਤੀ, ਤੇ ਉਸ ਪ੍ਰੇਰਣਾ ਦੇ ਤਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਅੰਮ੍ਰਿਤ ਦੇ ਬਚਨ ਪਾਉਂਦਿਆਂ, ਅੰਮ੍ਰਿਤ ਦੀ ਗਾਥਾ ਪਾਉਂਦਿਆਂ ਇੱਕ ਬੜੀ ਪਿਆਰੀ ਪੰਗਤੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ। ਵੈਸੇ ਮੈਂ ਇਹ ਨਹੀਂ ਕਹਿੰਦਾ ਕਿ ਬਾਕੀ ਪਿਆਰੀਆਂ ਨਹੀਂ ਹੈ, ਸਮੇਂ ਨਾਲ ਢੁੱਕਦੀ ਗੱਲ ਕਰਨ ਲੱਗੇ ਹਾਂ। ਸਾਹਿਬ ਜੀ ਕਹਿੰਦੇ ਹੈ ਜਿਹੜੀ ਸਾਡੀ ਮੱਤ ਹੈ ਨਾ, ਜਿਹੜੀ ਸਾਡੀ ਬੁੱਧੀ ਹੈ, ਇਹਦੇ ਵਿੱਚ ਹੀਰੇ ਜਵਾਹਰਾਤ ਸੁੱਚੇ ਮੋਤੀ ਆ ਜਾਂਦੇ ਹੈ। ਕਦੋਂ? ਜਦੋਂ ਸਾਡੀ ਇੱਕ ਗੁਰੂ ਨਾਲ ਸਾਂਝ ਬਣਦੀ ਹੈ। ਜੇ ਬਹੁਤਿਆਂ ਗੁਰੂਆਂ ਨਾਲ ਸਾਂਝ ਬਣਾ ਲਈਏ ਤੇ ਫਿਰ ਮਤ ਵੀ ਖਿੰਡੀ ਜਾਂਦੀ ਹੈ, ਮਤ ਵਿੱਚ ਡਿਵਾਈਡੇਸ਼ਨ ਹੋ ਜਾਂਦੀ ਹੈ, ਮਤ ਦੇ ਅੰਦਰੋਂ ਮਨੁੱਖ ਇਹੋ ਜਿਹੀ ਭਟਕਣਾ ਵਿੱਚ ਪੈ ਜਾਂਦਾ ਹੈ। ਹੋਰ ਤਾਂ ਹੋਰ ਇੱਕ ਉਦਾਹਰਣ ਛੋਟੀ ਜੀ ਕਿ ਜਦੋਂ ਕਦੀ ਅਸੀਂ ਆਪਣੇ ਜੀਵਨ ਕਾਲ ਦੇ ਵਿੱਚ ਕੋਈ ਛੋਟੀ ਮੋਟੀ ਕੋਈ ਬਿਮਾਰੀ ਲੱਗ ਜਾਵੇ, ਕੁਛ ਹੋ ਜਾਵੇ ਤੇ ਡਾਕਟਰ ਜਿਹੜਾ ਵੀ ਪਤਾ ਲੈਣ ਆਏਗਾ ਸਲਾਹ ਕਿਸੇ ਨਾ ਕਿਸੇ ਡਾਕਟਰ ਦੀ ਦੇ ਜਾਏਗਾ, ਤੇ ਜਦੋਂ 5-10-20 ਮਿਲ ਜਾਂਦੇ ਉਹ 5-10-20 ਡਾਕਟਰਾਂ ਦੀ ਸਲਾਹ ਦੱਸ ਦੇ ਦੇਣ ਤੇ ਫਿਰ ਮਨ ਕਨਫਿਊਜ਼ ਹੋ ਜਾਂਦਾ ਕਿ ਕਿਹੜੇ ਕੋਲ ਜਾਈਏ। ਸਾਰਿਆਂ ਨੇ ਤਾਰੀਫ ਤੇ ਬਹੁਤ ਕੀਤੀ ਹੈ। ਅਸੀਂ ਸਾਡੀ ਸੁਰਤ ਉਸ ਵਕਤ ਨਿਰਣਾ ਕਰਨ ਵਿੱਚ ਪਰੇਸ਼ਾਨ ਹੋ ਜਾਂਦੀ ਹੈ, ਦਿੱਕਤ ਵਿੱਚ ਚਲੀ ਜਾਂਦੀ ਹੈ, ਕਿਉਂਕਿ ਨਿਰਣਾ ਕਰਨਾ ਔਖਾ ਹੋ ਜਾਂਦਾ। ਜਦੋਂ ਬਹੁਤਿਆਂ ਗੁਰੂਆਂ ਦੀਆਂ ਤੁਸੀਂ ਗੱਲਾਂ ਸੁਣੋਗੇ ਨਾ ਤੇ ਨਿਰਣਾ ਕਰਨਾ ਵੀ ਔਖਾ ਹੋ ਜਾਂਦਾ ਹੈ। ਇੱਕ ਗੁਰ, ਇੱਕ ਗੱਲ ਯਾਦ ਰੱਖਿਓ, ਗੁਰੂ ਵੀ ਇੱਕ ਵਕਤ ਇੱਕ ਹੀ ਹੁੰਦਾ ਹੈ, ਬਾਕੀ ਸਾਰੇ ਨਕਲੀ ਹੁੰਦੇ ਨੇ। ਅਸਲੀ ਦੀ ਸ਼ੋਭਾ ਘਟਾਉਣ ਵਾਸਤੇ ਨਕਲੀ ਬਹੁਤ ਬਣ ਜਾਂਦੇ ਨੇ। ਇੱਕ ਵਕਤ ਕੇਵਲ ਇੱਕ ਹੀ ਗੁਰੂ ਹੁੰਦਾ ਹੈ, ਤੇ ਉਹ ਇੱਕ ਗੁਰੂ ਕਿਹੜਾ ਹੈ? ਉਹ ਹੈ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ 'ਚ ਜਿਹੜੀ ਵਚਨ ਕੀਤਾ ਹੈ, ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਕ, ਇਸ ਮਤ ਦੇ ਅੰਦਰ ਹੀਰੇ ਜਵਾਹਰਾਤ ਸੁੱਚੇ ਮੋਤੀ ਆ ਜਾਂਦੇ। ਕਦੋਂ? ਜੇ ਇੱਕ ਗੁਰ ਕੀ, ਬੋਲੋ ਨਾ, ਪੂਰੀ ਤੁਸੀਂ ਕਰ ਦਿਓ ਜੀ, ਜੇ ਇੱਕ ਗੁਰ ਕੀ, ਉੱਚੀ ਬੋਲੋ, ਜੇ ਇੱਕ ਗੁਰ ਕੀ। ਜਦੋਂ ਇੱਕ ਗੁਰੂ ਦੀ ਸਿੱਖਿਆ ਸੁਣੀ ਤੇ ਮਨ ਦੁਬਧਾ ਵਿੱਚ ਸੀ, ਮਨ ਭਰਮਾਂ ਵਿੱਚ ਸੀ, ਗੁਰੂ ਉਹਨੂੰ ਕਹਿੰਦੇ ਹੈ ਜਿਸ ਮਿਲੀਐ ਮਨ ਹੋਏ ਆਨੰਦ, ਜਿਹਨੂੰ ਮਿਲਣ ਦੇ ਨਾਲ ਮਨ ਦੇ ਅੰਦਰ ਆਨੰਦ ਪੈਦਾ ਹੋ ਜਾਵੇ। ਆਨੰਦ ਸ਼ਬਦ ਦੀ ਵਿਆਖਿਆ ਕਰਨੀ ਬਹੁਤ ਕਠਿਨ ਹੈ, ਕਿਉਂਕਿ ਸੁੱਖ ਦਾ ਵਿਰੋਧੀ ਸ਼ਬਦ ਹੈ ਦੁੱਖ, ਸ਼ੁੱਧ ਦਾ ਵਿਰੋਧੀ ਸ਼ਬਦ ਹੈ ਅਸ਼ੁੱਧ, ਆਨੰਦ ਦਾ ਕੋਈ ਵਿਰੋਧੀ ਸ਼ਬਦ ਹੀ ਨਹੀਂ ਹੈ। ਆਪਣੇ ਆਪ ਵਿੱਚ ਮੁਕੰਮਲ ਹੈ, ਸੰਪੂਰਨ ਹੈ। ਆਨੰਦ ਦੀ ਸ਼ਬਦਾਂ ਵਿੱਚ ਵਿਆਖਿਆ ਨਹੀਂ ਹੋ ਸਕਦੀ, ਉਹਦੀ ਵਿਆਖਿਆ ਗੁਰੂ ਪਿਤਾ ਜੀ ਨੇ ਬਾਣੀ 'ਚ ਬਸ ਆਨੰਦ ਇੱਕ ਮੁਕੰਮਲ ਸ਼ਬਦ ਹੈ ਜਿਸ ਨੂੰ ਸਾਡੇ ਸਾਹਮਣੇ ਰੱਖਿਆ ਹੈ। ਜਿਸ ਮਿਲੀਏ, ਜਿਸ ਗੁਰੂ ਨੂੰ ਮਿਲਣ ਕਰਕੇ ਜਿਸ ਮਿਲੀਏ ਮਨ ਹੋਏ ਆਨੰਦ, ਮਨ ਆਨੰਦਿਤ ਹੋ ਜਾਵੇ, ਅੰਦਰ ਤ੍ਰਿਸ਼ਨਾ ਚੱਲਦੀ ਹੋਵੇ, ਅੰਦਰ ਲੋਭ ਚੱਲਦਾ ਹੋਵੇ, ਅੰਦਰ ਲਾਲਚ ਚੱਲਦਾ ਹੋਵੇ, ਤੇ ਉਹ ਸਾਰਾ ਖਤਮ ਹੋ ਜਾਵੇ। ਤ੍ਰਿਸ਼ਨਾ ਅੰਦਰ ਦੀ ਬੁੱਝ ਜਾਵੇ, ਅੰਦਰਲਾ ਟਿਕਾਓ ਵਿੱਚ ਆ ਜਾਵੇ, ਅੰਦਰਲਾ ਉਸਦੇ ਹੁਕਮ ਵਿੱਚ ਚੱਲਣ ਲਈ ਤਿਆਰ ਹੋ ਜਾਵੇ, ਆਤਮਾ ਉਹਦੇ ਹੁਕਮ ਵਿੱਚ ਚੱਲਣ ਲਈ ਤਿਆਰ ਹੋ ਜਾਵੇ, ਜਿਹਨੂੰ ਮਿਲਣ ਕਰਕੇ ਉਹਦੇ ਹੁਕਮ 'ਚ ਚੱਲਣ ਲਈ ਤਿਆਰ ਹੋ ਜਾਵੇ, ਉਹਨੂੰ ਕਹਿੰਦੇ ਨਾ ਜਿਸ ਮਿਲੀਐ ਮਨ ਹੋਏ ਆਨੰਦ। ਸੋ ਸਤਿਗੁਰ ਕਹੀਏ ਉਹਨੂੰ ਸੱਚਾ ਗੁਰੂ ਕਹਿਣਾ ਚਾਹੀਦਾ ਹੈ। ਮਨ ਕੀ ਦੁਬਿਧਾ ਬਿਨਸ ਜਾਏ, ਮਨ ਦੀ ਦੁਬਧਾ ਨਾ ਰਹਿ ਜਾਵੇ, ਮਨ ਦੀ ਦੁਬਧਾ ਖਤਮ ਹੋ ਜਾਵੇ। ਹਰ ਪਰਮ ਪਦ ਲਈ ਹੈ। ਸਤਿਗੁਰੂ ਜੀ ਨੇ ਬਾਣੀ 'ਚ ਇੱਕ ਪੰਕਤੀ ਹੋਰ ਵਰਤੀ ਹੈ, ਨਾਨਕ ਸਤਿਗੁਰ ਕੈਸਾ ਜਾਣੀਏ, ਗੁਰੂ ਕਿਹੋ ਜਿਹਾ ਆਉਣਾ ਚਾਹੀਦਾ ਹੈ। ਅਤੇ ਇਸੇ ਪੰਕਤੀ 'ਚ ਅੱਗੇ ਆਨਸਰ ਵੀ ਕੀਤਾ ਹੈ, ਕਹਿੰਦੇ ਜੋ ਸਭ ਸੇ ਲਏ ਮਿਲਾਏ, ਜਿਹੜਾ ਸਾਰਿਆਂ ਨੂੰ ਮੇਲ ਦੇਵੇ, ਸਾਰਿਆਂ ਨੂੰ ਜੋੜ ਦੇਵੇ, ਉਹ ਇਹ ਨਾ ਪੁੱਛੇ ਵੀ ਇਹ ਕਿਸ ਜਾਤ ਦਾ ਹੈ, ਉਹ ਇਹ ਨਾ ਪੁੱਛੇ ਗਰੀਬ ਆ ਜਾਂ ਅਮੀਰ ਆ, ਉਹ ਇਹ ਨਾ ਪੁੱਛੇ ਇਹ ਕਿਸ ਦੇਸ਼ ਦਾ ਹੈ, ਉਹ ਇਹ ਵੀ ਨਾ ਪੁੱਛੇ ਕਿ ਕਿਸ ਮਜ਼ਹਬ ਨਾਲ ਸੰਬੰਧ ਰੱਖਦਾ ਹੈ, ਇਹ ਕਿਵੇਂ ਆਇਆ ਹੈ, ਕੀ ਖਾਂਦਾ ਹੈ, ਇਹ ਨਹੀਂ ਪੁੱਛਦਾ, ਸਾਰਿਆਂ ਨੂੰ ਜੋੜ ਦਿੰਦਾ ਹੈ। ਵਿਛੜਿਆਂ ਹੋਇਆਂ ਨੂੰ, ਜਿਹੜੀ ਆਤਮਾ ਪਰਮਾਤਮਾ ਤੋਂ ਵਿਛੜ ਗਈ ਹੈ, ਉਸ ਆਤਮਾ ਨੂੰ ਪਰਮਾਤਮਾ ਨਾਲ ਮੇਲਣ ਵਿੱਚ ਸਮਰੱਥ ਉਹ ਮਦਦਗਾਰ ਬਣਦਾ ਹੈ। ਅਤੇ ਫਿਰ ਇਹ ਤੁਕਾਂ ਕਿਰਪਾ ਕਰੋ ਗਾ ਕੇ ਪੜ੍ਹ ਲਈਏ, ਮੈਂ ਜਿਹੜੀ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ।
ਜੈਸਾ ਸਤਿਗੁਰ ਸੁਣੀਦਾ, ਜੈਸਾ ਸਤਿਗੁਰ ਸੁਣੀਦਾ, ਤੈ ਸੋ ਹੀ ਮੈਂ ਡੀਠ, ਤੈ ਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਾਸੀਠ, ਹਰ ਦਰਗਹਿ ਕਾ ਬਾਸੀਠ,
ਗੁਰੂ ਇਹ ਕਿਰਪਾ ਕਰ ਦਿੰਦਾ ਵਿਛੜਿਆਂ ਨੂੰ ਮੇਲਦਾ, ਜੇ ਤੋੜਦਾ ਨਹੀਂ ਜੋੜ ਦਿੰਦਾ ਹੈ। ਇਹ ਗੁਰੂ ਦੀ ਸਮਰੱਥਾ ਹੈ, ਗੁਰੂ ਦਾ ਬਿਰਦ ਹੈ, ਗੁਰੂ ਦੀ ਇਹ ਬਖਸ਼ਿਸ਼ ਹੈ, ਰਹਿਮਤ ਹੈ। ਇੱਥੇ ਕਈ ਤਰ੍ਹਾਂ ਨਾਲ ਧਰਤੀ ਦੇ ਉੱਤੇ ਡਿਵਾਈਡੇਸ਼ਨ ਹੋਈ ਸੀ, ਜਿਹੜੀ ਗੁਰੂ ਨਾਨਕ ਜਗਤ ਗੁਰੂ ਜੀ ਨੇ ਆ ਕੇ ਖਤਮ ਕੀਤੀ। ਕਿਸੇ ਨੇ ਲਿਖਿਆ ਕਿ ਇੱਥੇ ਦੋ ਤਰ੍ਹਾਂ ਦੀਆਂ ਨਦੀਆਂ ਵਗਦੀਆਂ ਸੀ, ਹਰੇ ਅਤੇ ਲਾਲ ਰੰਗ ਦੀ ਵਗਦੀ ਸੀ, ਪਾਤਸ਼ਾਹ ਨੇ ਜੋੜ ਦਿੱਤੀਆਂ। ਕੋਈ ਮੂਰਤੀਆਂ ਨੂੰ ਤੋੜਨ ਵੱਲ ਜਾਂਦਾ ਅਤੇ ਕੋਈ ਜੋੜਨ ਵੱਲ ਜਾਂਦਾ। ਗੁਰੂ ਬਾਬਾ ਨਾ ਤੋੜਨ ਵੱਲ ਗਿਆ ਨਾ ਜੋੜਨ ਵੱਲ, ਉਹ ਤਾਂ ਆਤਮਾਵਾਂ ਨੂੰ ਜੋੜਨ ਵੱਲ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜਗਤ ਗੁਰੂ ਜੀ ਨੇ ਇੱਕ ਇਤਿਹਾਸ ਦੀ ਗਾਥਾ ਆਪ ਜੀ ਨਾਲ ਸਾਂਝੀ ਕਰਕੇ ਮੈਂ ਸ਼ਬਦ ਦੀ ਵਿਆਖਿਆ ਵੱਲ ਆਵਾਂਗਾ। 14 ਸਾਲ 9 ਮਹੀਨੇ ਅਤੇ 13 ਦਿਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਅੰਮ੍ਰਿਤ ਵੇਲੇ ਕਾਲੀ ਵੇਈ ਵਿੱਚ ਇਸ਼ਨਾਨ ਕਰਕੇ, ਵੇਈ ਵਿੱਚ ਇਸ਼ਨਾਨ ਕਰਕੇ ਸਿਮਰਨ ਕਰਦੇ ਰਹੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਸ਼ੋਭਿਤ ਹੈ। 14 ਸਾਲ 9 ਮਹੀਨੇ ਅਤੇ 13 ਦਿਨ ਜਿੱਥੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਹੈ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਜੇ ਕਿਤੇ ਬੈਟਰੀਆਂ ਡਾਊਨ ਹੋ ਜਾਣ ਅਤੇ ਆਪਾਂ ਮੋਬਾਈਲ ਦੀ ਬੈਟਰੀ ਨੂੰ ਐਨਰਜੀ ਦੇਣ ਵਾਸਤੇ ਚਾਰਜਰ ਕਰਦੇ ਹਾਂ, ਚਾਰਜਰ ਲਗਾ ਕੇ ਚਾਰਜ ਕਰਦੇ ਹਾਂ, ਸੱਚੀ ਗੱਲ ਹੈ, ਜੇ ਕਿਤੇ ਸਾਡਾ ਅੰਮ੍ਰਿਤ ਵੇਲਾ ਟੁੱਟ ਜਾਵੇ, ਗੁਰੂ ਪਾਤਸ਼ਾਹ ਦੇ ਦਰ ਦੇ ਉੱਤੇ ਅੰਮ੍ਰਿਤ ਵੇਲੇ ਹਾਜ਼ਰੀ ਭਰ ਕੇ ਸਿਮਰਨ ਕਰ ਲਈਏ ਅਤੇ ਬੈਟਰੀ ਚਾਰਜ ਹੋ ਜਾਂਦੀ ਹੈ। ਸੱਚ ਗੱਲ ਹੈ। ਇੱਕ ਤਾਂ ਪ੍ਰੈਕਟੀਕਲੀ ਲਾਈਫ ਵਿੱਚ ਦੇਖਣਾ, ਅੱਜ ਵੀ ਗੁਰਦੁਆਰਾ ਬੇਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੜੀ ਕਿਰਪਾ ਹੈ, ਬੜੀ ਰਹਿਮਤ ਹੁੰਦੀ ਹੈ, ਜਦੋਂ ਆਪਾਂ ਗੁਰਪੁਰਬ ਮਨਾਉਂਦੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾਂ ਆਪਾਂ ਮਨਾ ਰਹੇ ਹਾਂ, ਅਤੇ 550 ਸਾਲਾਂ ਹਰ ਸਾਲ ਗੁਰਪੁਰਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਦੋਂ ਮਨਾਇਆ ਜਾਂਦਾ ਹੈ, ਗੁਰਦੁਆਰਾ ਬੇਰ ਸਾਹਿਬ ਵਿਖੇ ਅੰਮ੍ਰਿਤ ਵੇਲੇ 2 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੁੰਦੀ ਹੈ। 1:40 'ਤੇ ਅੰਮ੍ਰਿਤ ਵੇਲੇ ਭੋਗ ਪੈਂਦਾ ਹੈ। ਗੁਰੂ ਪਿਆਰੀ ਸਾਹਿਬ ਸੰਗਤ ਜੀ ਉਸ ਵੇਲੇ ਦਾ ਜੋ ਆਨੰਦ ਹੁੰਦਾ ਹੈ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਨੇ ਦੇਖਿਆ ਹੋਏਗਾ, ਜਿਨ੍ਹਾਂ ਨੇ ਉਸ ਆਨੰਦ ਨੂੰ ਮਾਣਿਆ ਹੋਏਗਾ, ਬਸ ਉੱਥੇ ਜ਼ਬਾਨ ਬੰਦ ਹੋ ਜਾਂਦੀ ਹੈ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ। ਮੈਂ ਆਪ ਜੀ ਨੂੰ ਅਦਬ ਸਤਿ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਲੈ ਕੇ ਸਤਿਗੁਰੂ ਜੀ ਦੇ 550 ਸਾਲਾਂ ਨੂੰ ਮੁੱਖ ਰੱਖਦਿਆਂ ਆਪਣੇ ਬੱਚਿਆਂ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਇੱਕ ਵਾਰ ਦਰਸ਼ਨ ਜ਼ਰੂਰ ਕਰਵਾਉਣੇ। ਉੱਥੇ ਮੂਲ ਮੰਤਰ ਅਸਥਾਨ 'ਤੇ ਬੈਠ ਕੇ ਇੱਕ ਵਾਰ ਮੂਲ ਮੰਤਰ ਜ਼ਰੂਰ ਕਰਕੇ ਆਉਣਾ, ਘੱਟੋ ਘੱਟ 5 ਮੂਲ ਮੰਤਰ ਦੇ ਜਾਪ ਬੈਠ ਕੇ ਜ਼ਰੂਰ ਕਰ ਲੈਣੇ। ਫਿਰ ਆਤਮਕ ਆਨੰਦ ਦੀ ਆਪ ਜੀ ਨੂੰ ਕੀ ਮਿਲਿਆ ਹੈ ਉਹਨੂੰ ਸ਼ਬਦਾਂ ਵਿੱਚ ਬਿਆਨ ਨੇ, ਜਿੱਥੇ ਪਾਤਸ਼ਾਹ ਜੀ ਨੇ ਕਿਰਤ ਕਰਨ ਦੀ ਵੀ ਜਾਚ ਸਿਖਾਈ ਹੈ। ਉਹ ਧਰਤੀ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੇ ਪੰਥ ਵੱਲੋਂ ਇਹ 550 ਸਾਲਾ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਹੈ। ਸੋ ਆਓ ਅੱਜ ਆਪਾਂ ਇਸ ਪਾਵਨ ਸ਼ਬਦ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਸਾਂਝ ਕਰਨ ਦਾ ਯਤਨ ਕਰਦਿਆਂ ਇੱਕ ਵਾਰ ਫਿਰ ਆਖੋ ਸਤਨਾਮ ਵਾਹਿਗੁਰੂ।
ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਜੈਤਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਜੀ ਦਾ ਇਹ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਪਹਿਲੇ ਘਰ ਵਿੱਚ ਇਸ ਰਾਗ ਨੂੰ ਗਾਉਣ ਦੀ ਹਦਾਇਤ ਕਰਦੇ ਹਾਂ। ਚੌਪਦੇ ਦਾ ਮਤਲਬ ਮੈਂ ਪਹਿਲੇ ਦੱਸਿਆ ਹੈ ਕਿ ਦੋ ਤੁਕਾਂ ਦਾ ਇੱਕ ਬੰਦ ਹੈ ਜਿਹਨੂੰ ਇੱਕ ਪਦਾ ਪਾਤਸ਼ਾਹ ਨੇ ਮੰਨਿਆ ਹੈ, ਔਰ ਇਹ ਜਿਹੜੇ ਚਾਰ ਬੰਦ ਨੇ, ਚਾਰ ਬੰਦਾਂ ਨੂੰ ਚਾਰ ਚੌਪਦੇ ਕਿਹਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਉਹ ਪਰਮਾਤਮਾ ਇੱਕ ਹੈ ਜਿਸ ਵਰਗਾ ਕੋਈ ਹੋਰ ਨਹੀਂ, ਜਿਸ ਦੀ ਸ਼ਕਤੀ ਸਾਰੇ ਸੰਸਾਰ ਨੂੰ ਚਲਾ ਰਹੀ ਹੈ, ਜਿਸ ਦੀ ਸ਼ਕਤੀ ਨਾਲ ਸਾਰਾ ਸੰਸਾਰ ਉਤਪੰਨ ਹੁੰਦਾ ਹੈ, ਜਿਸ ਦੇ ਹੁਕਮ ਵਿੱਚ ਸਾਰਾ ਕੁਝ ਚੱਲਦਾ ਹੈ, ਉਸ ਪਰਮਾਤਮਾ ਉਹ ਜਿਹੜਾ ਸਦੀਵੀ ਇੱਥੇ ਰਹਿਣ ਵਾਲਾ ਹੈ ਉਹ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅਤੇ ਸਾਹਿਬ ਕਹਿੰਦੇ ਨੇ ਮੇਰਾ ਹੀਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮੇਰੇ ਹਿਰਦੇ ਦੇ ਅੰਦਰ, ਮੇਰੀ ਆਤਮਾ ਦੇ ਅੰਦਰ, ਮੇਰੀ ਰੂਹ ਦੇ ਅੰਦਰ ਸਾਹਿਬ ਕੀ ਕਹਿੰਦੇ ਹੈ, ਰਤਨ ਨਾਮ ਹਰ ਬਸਿਆ, ਜਿਹੜਾ ਬਹੁਤ ਕੀਮਤੀ, ਜਿਹਦੀ ਕੋਈ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ, ਉਹ ਨਾਮ ਰੂਪੀ ਜਿਹੜਾ ਰਤਨ ਹੈ ਉਹ ਮੇਰੇ ਹਿਰਦੇ ਵਿੱਚ ਵਸ ਗਿਆ। ਕਦੋਂ ਵਸਿਆ ਜੀ? ਗੁਰ ਹਾਥ ਧਰਿਓ ਮੇਰੇ ਮਾਥਾ, ਜਦੋਂ ਮੇਰੇ ਸਿਰ ਦੇ ਉੱਤੇ ਸਮਰੱਥ ਗੁਰੂ ਸਿਰ ਹੱਥ ਧਰਿਓ। ਹੁਣ ਇੱਥੇ ਇੱਕ ਗੱਲ ਵਿਚਾਰਨ ਵਾਲੀ ਬਹੁਤ ਜ਼ਰੂਰੀ ਹੈ, ਹੱਥ ਆਹ ਜਿਹੜਾ ਸਰੀਰ ਵਾਲਾ ਹੱਥ ਕੀ ਗੁਰੂ ਪਿਤਾ ਨੇ ਇਹ ਸਿਰ 'ਤੇ ਰੱਖਣਾ? ਉੱਥੇ ਹੱਥ ਹੈ ਉਪਦੇਸ਼ ਰੂਪੀ, ਉੱਥੇ ਹੱਥ ਅਸੀਂ ਬਹੁਤੇ ਇਹੀ ਭੁਲੇਖਾ ਖਾ ਕੇ ਨਾ ਅਤੇ ਬਾਬਿਆਂ ਤੋਂ ਹੱਥ ਰਖਾਉਣ ਵਾਸਤੇ ਡੇਰੇਦਾਰਾਂ ਨੂੰ ਗੁਰੂ ਬਣਾ ਲਿਆ ਅਤੇ ਸਿਰ 'ਤੇ ਹੱਥ ਰਖਾਉਣ ਤੁਰ ਪਏ। ਹੱਥ ਸੀਗਾ ਉਪਦੇਸ਼ ਰੂਪੀ, ਸਤਿਗੁਰੂ ਜੀ ਨੇ ਉਪਦੇਸ਼ ਦੇਣਾ ਹੈ, ਉਸ ਉਪਦੇਸ਼ ਨੂੰ ਸੁਰਤ ਰੂਪੀ ਮੱਥੇ ਵਿੱਚ ਵਸਾ ਲੈਣਾ ਹੈ। ਉਹ ਗੁਰੂ ਦਾ ਉਪਦੇਸ਼ ਸੁਰਤ ਦੇ ਵਿੱਚ ਸਾਡੇ ਜ਼ਿਹਨ ਦੇ ਵਿੱਚ ਵਸਣਾ ਹੈ, ਅਤੇ ਜਦੋਂ ਗੁਰੂ ਦਾ ਸ਼ਬਦ ਸਾਡੀ ਸੁਰਤ ਦੇ ਵਿੱਚ ਵਸ ਜਾਏਗਾ ਨਾ, ਆਤਮਕ ਆਨੰਦ ਉਨੀ ਦੇਰ ਨਹੀਂ ਜੇ ਬਣਨਾ, ਭੁਲੇਖਾ ਨਾ ਖਾਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਹਾਥ ਧਰਿਓ ਮੇਰੇ ਮਾਥਾ, ਸਮਰੱਥ ਗੁਰੂ ਸਿਰ ਹੱਥ ਧਰਿਓ। ਜਿਹੜਾ ਸਿਰ 'ਤੇ ਹੱਥ ਧਰਨਾ ਹੈ ਉਹ ਉਪਦੇਸ਼ ਰੂਪੀ ਗੁਰੂ ਨੇ ਹੱਥ ਧਰਨਾ ਹੈ, ਅਤੇ ਜਿਹੜਾ ਉਪਦੇਸ਼ ਗੁਰੂ ਨੇ ਦੇਣਾ ਹੈ, ਜਦੋਂ ਉਪਦੇਸ਼ ਗੁਰੂ ਨੇ ਬਖਸ਼ਿਸ਼ ਕਰਨਾ ਹੈ, ਅਸੀਂ ਕੰਨਾਂ ਨਾਲ ਸਰਵਣ ਕਰਨਾ ਹੈ, ਉਸ ਉਪਦੇਸ਼ ਨੂੰ ਆਪਣੇ ਸੁਰਤ ਦੇ ਅੰਦਰ, ਆਪਣੇ ਜਿਹਨ ਦੇ ਅੰਦਰ ਵਸਾ ਕੇ ਜੋ ਗੁਰੂ ਨੇ ਕਿਹਾ ਉਹਨੂੰ ਭਲਾ ਕਰਕੇ ਮੰਨ ਕੇ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨ ਦੇ ਨਾਲ ਫਿਰ ਸਮਰੱਥ ਗੁਰੂ ਦਾ ਹੱਥ ਸਿਰ 'ਤੇ ਆਏਗਾ। ਜਦੋਂ ਅਸੀਂ ਜੋ ਗੁਰੂ ਨੇ ਕਿਹਾ ਉਹਨੂੰ ਭਲਾ ਕਰਕੇ ਵੀ ਮੰਨਣਾ ਹੈ ਨਾ, ਜੇ ਨਹੀਂ ਮੰਨਾਂਗੇ ਤਾਂ ਫਿਰ ਸਾਚਾ ਸਤਿਗੁਰ ਕਿਆ ਕਰੇ ਵਾਲੀ ਗੱਲ ਵੀ ਹੈ, ਜੋ ਸੁੱਖਾਂ ਮੈਂ ਚੁੱਕ ਵਾਲੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਜਦੋਂ ਸਾਡੇ ਸਿਰ 'ਤੇ ਬਖਸ਼ਿਸ਼ ਦਾ, ਉਪਦੇਸ਼ ਦਾ, ਸ਼ਬਦ ਦਾ ਜਿਹੜਾ ਹੈ ਉਹ ਹੱਥ ਧਰਦੇ ਹਨ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।
ਜਨਮਾਂ ਜਨਮਾਤਰਾਂ ਦੇ ਜਿਹੜੇ ਪਾਪ ਸੀ, ਕਿਲ ਬਿਖ ਤੋਂ ਪਾਪ ਹੈ, ਭਾਵ ਹੈ ਪਾਪ, ਅਤੇ ਰਿਣ ਤੋਂ ਪਾਪ ਹੈ, ਭਾਵ ਹੈ ਕਰਜ਼ਾ, ਜਨਮਾਂ ਜਨਮਾਤਰਾਂ ਦੇ ਪਾਪਾਂ ਦਾ ਚੜ੍ਹਿਆ ਹੋਇਆ ਸਾਡੀ ਸੁਰਤ ਦੇ ਅੰਦਰ ਜਿਹੜਾ ਕਰਜ਼ਾ ਹੈ, ਭਾਰ ਹੈ, ਬੋਝ ਹੈ, ਉਹ ਸਾਰਾ ਉਤਰ ਜਾਂਦਾ ਹੈ। ਕਿੱਦਾਂ ਉਤਰਦਾ ਹੈ? ਜਦੋਂ ਗੁਰੂ ਦਾ ਉਪਦੇਸ਼ ਸੁਰਤ ਵਿੱਚ ਵੱਸਦਾ ਹੈ ਨਾ, ਤੇ ਫਿਰ ਸੁਰਤ ਦੇ ਅੰਦਰੋਂ ਸਾਰੇ ਵਿਕਾਰ, ਸਾਰੇ ਲੋਭ ਲਾਲਚ ਦੂਰ ਦੌੜ ਜਾਂਦੇ ਹੈ। ਆਤਮਾ ਜਿਹੜੀ ਹੈ ਸੁਰਤ ਟਿਕਾਓ ਵਿੱਚ ਆ ਜਾਂਦੀ ਹੈ, ਭਟਕਣਾ ਰੁਕ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਜਨਮਾਂ ਜਨਮਾਤਰਾਂ ਦੇ ਪਾਪਾਂ ਦਾ ਜਿਹੜਾ ਸੀਗਾ ਕਰਜ਼ਾ ਜਿਹੜਾ ਸੀ ਤੇਰੀ ਸੁਰਤ ਦੇ ਉੱਤੇ ਚੜ੍ਹ ਚੁੱਕਾ ਸੀਗਾ, ਇਹ ਗੁਰੂ ਜਦੋਂ ਕਿਰਪਾ ਕੀਤੀ, ਗੁਰੂ ਨੇ ਰਹਿਮਤ ਕੀਤੀ, ਗੁਰੂ ਨੇ ਬਖਸ਼ਿਸ਼ ਦਾ ਜਦੋਂ ਤੁਹਾਡੇ ਸਿਰ ਤੇ ਉਪਦੇਸ਼ ਦਾ ਹੱਥ ਧਰਿਆ, ਉਦੋਂ ਇਹ ਸਾਰਾ ਉਤਰ ਜਾਂਦਾ ਹੈ।
ਮੇਰੇ ਮਨ ਭਜ ਰਾਮ ਨਾਮ ਸਭ ਅਰਥ।
ਇੱਥੇ ਇੱਕ ਗੱਲ ਧਿਆਨ ਵਿੱਚ ਬਹੁਤ ਜ਼ਰੂਰੀ ਰੱਖਣ ਵਾਲੀ ਹੈ, ਉਹ ਇਹ ਹੈ, ਤੁਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋ, ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਪੜ੍ਹੋ। ਇਹ ਗੁਰੂ ਸਾਹਿਬਾਂ ਨੇ ਜ਼ਿਆਦਾ ਮਨ ਨੂੰ ਸੰਬੋਧਨ, ਆਪਾਂ ਕਹਿੰਦੇ ਨਾ ਭਾਈ ਫਲਾਨਾ ਸਿਆਂ ਬੇਟਾ, ਆਪਾਂ ਜਦੋਂ ਕਿਸੇ ਨੂੰ ਸੰਬੋਧਨ ਹੁੰਦੇ ਹਾਂ, ਗੁਰੂ ਪਿਤਾ ਜੀ ਜਦੋਂ ਸੰਬੋਧਨ ਹੋਏ ਬਾਣੀ ਵਿੱਚ, ਖਾਸ ਕਰਕੇ ਬਹੁਤਾਤ ਜਿਹੜੇ ਹੈ ਉਹ ਮਨ ਨੂੰ ਸੰਬੋਧਨ ਕਰਕੇ ਕਿਹਾ ਹੈ। ਅਸੀਂ ਆਪਣੇ ਮਨ ਨੂੰ ਸੰਬੋਧਨ ਨਹੀਂ ਕਰਦੇ, ਅਸੀਂ ਦੂਜਿਆਂ ਨੂੰ ਸੰਬੋਧਨ ਬਹੁਤ ਕਰਦੇ ਹਾਂ, ਜਿਹਦੇ ਵਿੱਚ ਮੈਂ ਵੀ ਆਉਂਦਾ। ਵੈਸੇ ਇੱਥੇ ਸਤਿਗੁਰੂ ਜੀ ਨੇ ਬਾਣੀ ਵਿੱਚ ਇਸ ਗੱਲ ਦਾ ਨਿਰਣਾ ਤਾਂ ਦਿੱਤਾ ਹੋਇਆ ਹੈ, ਅਵਰੇ ਕਾ ਉਪਦੇਸ਼ ਤੇ ਹੈ, ਜੋ ਜਿਨ੍ਹਾਂ ਦੇ ਦੂਜਿਆਂ ਨੂੰ ਉਪਦੇਸ਼ ਕਰਦੇ ਹੈ, ਅਵਰ ਉਪਦੇਸ਼ ਹੈ ਆਪਣਾ ਕਰੇ ਵਾਲੀ ਗੱਲ ਸਾਡੇ ਵਿੱਚ ਬਹੁਤਾਤ ਆ ਗਈ ਹੈ। ਅਸੀਂ ਆਪਣੇ ਮਨ ਨੂੰ ਗੁਰੂ ਦਾ ਉਪਦੇਸ਼ ਘੱਟ ਦਿੰਦੇ ਹਾਂ। ਲੋੜ ਇਸ ਗੱਲ ਦੀ ਹੈ ਕਿ ਗੁਰੂ ਦਾ ਉਪਦੇਸ਼ ਆਪਣੇ ਮਨ ਨੂੰ ਦਈਏ, ਸਭ ਤੋਂ ਪਹਿਲਾਂ ਸਾਡਾ ਆਪਣੇ ਤੋਂ। ਇੱਕ ਬੜੀ ਪਿਆਰੀ ਵਿਦਵਾਨ ਨੇ ਇੱਕ ਗਾਥਾ ਲਿਖੀ ਹੈ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਜੀ ਹੋਰਾਂ ਨੇ ਲਿਖੀ ਹੈ। ਕਹਿੰਦੇ ਇੱਕ ਵਾਰ ਕੋਈ ਨਦੀ ਸੀ ਅਤੇ ਉਸ ਨਦੀ ਨੂੰ ਪਾਰ ਕੀਤਾ 20 ਪ੍ਰਾਣੀਆਂ ਨੇ, ਗਿਣਤੀ ਕਰਨ ਅਤੇ 19 ਨਿਕਲਣ ਲਾਗੇ। ਕਹਿੰਦੇ ਇੱਕ ਬੰਦਾ ਡੁੱਬ ਗਿਆ ਏ, ਹੈਰਾਨ ਹੋ ਗਿਆ ਕਿਹੜਾ ਡੁੱਬਿਆ ਏ, ਪਤਾ ਲੱਗੇ ਨਾ। ਇੱਕ ਲਾਗੇ ਕੋਈ ਰੱਬ ਦਾ ਰੰਗੀ ਆਤਮਾ ਸੀ, ਉਹ ਕਹਿੰਦੇ ਤੁਹਾਡਾ ਬੰਦਾ ਪੂਰਾ ਮੈਂ ਕਰ ਦਿੰਦਾ, ਦੇਖਦਾ ਰਿਹਾ ਉਹ ਪਹਿਲਾਂ। ਜਦੋਂ ਕਹਿੰਦੇ ਬਹੁਤ ਧੰਨਵਾਦ ਹੋਏਗਾ ਜੇ ਤੁਸੀਂ ਸਾਡਾ ਬੰਦਾ ਪੂਰਾ ਕਰ ਦਿਆਗੇ ਜੀ। ਉਹਨਾਂ ਕਿਹਾ ਜਦੋਂ ਗਿਣਤੀ ਕਰਨੀ ਹੈ ਤੁਸੀਂ ਦੂਸਰੇ ਦੇ ਛਾਤੀ 'ਤੇ ਹੱਥ ਰੱਖ ਕੇ ਗਿਣਦੇ ਹੋ ਕਿ ਇੱਕ, ਇੱਦਾਂ ਗਿਣਤੀ ਨਹੀਂ, ਤੁਹਾਡੀ ਗਿਣਤੀ ਗਲਤ ਹੈ। ਗਿਣਤੀ ਕਿੱਥੋਂ ਸ਼ੁਰੂ ਕਰਨੀ ਹੈ? ਕਹਿੰਦੇ ਪਹਿਲਾਂ ਆਪਣੀ ਛਾਤੀ ਦੇ ਉੱਤੇ ਹੱਥ ਰੱਖ ਕੇ ਗਿਣਨਾ ਹੈ ਇੱਕ। ਜਦੋਂ ਆਪਣੀ ਛਾਤੀ ਤੋਂ ਸ਼ੁਰੂ ਕਰੋਗੇ, ਆਪਣੇ ਆਪ ਤੋਂ ਸ਼ੁਰੂ ਕਰੋਗੇ, ਆਪਣੇ ਆਪ ਨੂੰ ਉਪਦੇਸ਼ ਦਿਓਗੇ। ਗੁਰੂ ਪਿਤਾ ਜੀ ਨੇ ਬਾਣੀ ਵਿੱਚ ਮਨ ਨੂੰ ਉਪਦੇਸ਼ ਕੀਤਾ, ਆਪਣੇ ਆਪ ਤੋਂ ਸ਼ੁਰੂ ਕੀਤੀ ਗੱਲ, ਦੂਸਰੇ ਤੋਂ ਨਹੀਂ। ਅਸੀਂ ਦੂਸਰਿਆਂ ਤੋਂ ਸ਼ੁਰੂ ਕਰਦੇ ਹਾਂ, ਲੇਕਿਨ ਜ਼ਰੂਰਤ ਆਪਣੇ ਆਪ ਤੋਂ ਸ਼ੁਰੂ ਕਰਨ ਦੀ। ਗੁਰੂ ਪਿਤਾ ਜੀ ਕਹਿੰਦੇ ਨੇ ਮੇਰੇ ਮਨ ਭਜ ਰਾਮ ਨਾਮ। ਕਹਿੰਦੇ ਰਾਮ ਦਾ ਅਰਥ ਇੱਥੇ ਦਸ਼ਰਥ ਦਾ ਪੁੱਤਰ ਨਾ ਸਮਝਣਾ, ਕਈ ਵਾਰ ਅਸੀਂ ਭੁਲੇਖੇ ਖਾਂਦੇ ਹਾਂ। ਰਾਮ ਦਾ ਅਰਥ ਇੱਥੇ ਹੈ ਰਮਿਆ ਹੋਇਆ, ਜਿਹੜਾ ਜ਼ਰੇ ਜ਼ਰੇ ਵਿੱਚ ਰਮਿਆ ਹੋਇਆ ਹੈ, ਜਿਹੜਾ ਫਲਾਂ ਦੇ ਅੰਦਰ ਮਿਠਾਸ ਬਣ ਕੇ ਬੈਠਾ ਹੈ, ਜਿਹੜਾ ਫੁੱਲਾਂ ਦੇ ਅੰਦਰ ਸੁਗੰਧੀ ਬਣ ਕੇ ਬੈਠਾ ਹੈ, ਜਿਹੜਾ ਪਾਣੀ ਦੇ ਅੰਦਰ ਪਿਆਸ ਨੂੰ ਬੁਝਾਉਣ ਦੀ, ਖਤਮ ਕਰਨ ਦੀ ਤਾਕਤ ਬਣ ਕੇ ਬੈਠਾ ਹੈ, ਜਿਹੜਾ ਭੋਜਨ ਦੇ ਅੰਦਰ ਭੁੱਖ ਨੂੰ ਖਤਮ ਕਰਨ ਦੀ ਸ਼ਕਤੀ ਬਣ ਕੇ ਬੈਠਾ ਹੈ, ਉਹ ਰਾਮ ਹੈ ਜਿਹੜਾ ਜ਼ਰੇ ਜ਼ਰੇ ਵਿੱਚ ਰਮਿਆ ਹੋਇਆ ਹੈ। ਅਸੀਂ ਭੁਲੇਖਾ ਕਈ ਵਾਰ ਇੱਦਾਂ ਦਾ ਵੀ ਖਾ ਜਾਂਦੇ। ਸਤਿਗੁਰੂ ਜੀ ਕਹਿੰਦੇ ਹੈ ਉਸ ਪਰਮਾਤਮਾ ਨੂੰ, ਰਾਮ ਤੋਂ ਭਾਵ ਪਰਮਾਤਮਾ, ਉਸ ਪਰਮਾਤਮਾ ਦਾ ਨਾਮ ਜਪ, ਜਿਹਦੇ ਨਾਮ ਰੂਪੀ ਪਦਾਰਥ ਤੈਨੂੰ ਬਖਸ਼ਿਸ਼ ਕੀਤਾ ਹੈ ਨਾ। ਇੱਕ ਗੱਲ ਯਾਦ ਰੱਖੋ, ਅਸੀਂ ਪਦਾਰਥ ਛਕਦੇ ਹਾਂ, ਚੰਗੇ ਚੰਗੇ ਪਦਾਰਥ ਛਕਣ ਦੀ ਵੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਅਸੀਂ ਰਿਸ਼ਟ ਪੁਸ਼ਟ ਰਹੀਏ, ਸਿਹਤ ਠੀਕ ਰਹੇ, ਡਾਕਟਰ ਦੀ ਐਡਵਾਈਸ ਲੈਂਦੇ ਹਾਂ। ਅੱਜ ਦੇ ਯੁੱਗ ਵਿੱਚ ਤਾਂ ਬੜੇ ਬੜੇ ਡਾਕਟਰ ਦੀ ਐਡਵਾਈਸ ਲੈ ਕੇ ਅੱਜ ਕੱਲ੍ਹ ਅਸੀਂ ਖਾਣਾ ਬਣਾਉਣ ਲੱਗੇ, ਖਾਣ ਲੱਗੇ ਕਿ ਇਹਦੇ ਵਿੱਚ ਆਹ ਵਿਟਾਮਿਨ ਮਿਲਦਾ ਹੈ, ਇਸ ਵਿੱਚੋਂ ਆਹ ਮਿਲਦਾ ਹੈ। ਇਹ ਗੱਲ ਠੀਕ ਹੈ, ਡਾਕਟਰ ਦੀ ਐਡਵਾਈਸ ਲੈ ਕੇ ਆਪਣੇ ਸਰੀਰ ਲਈ ਕੀ ਜ਼ਰੂਰਤ ਹੈ ਉਹ ਖਾਣਾ ਚੰਗੀ ਗੱਲ ਹੈ, ਲੇਕਿਨ ਜਿਹੜੀ ਆਤਮਾ ਹੈ ਉਹਦਾ ਡਾਕਟਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਅਤੇ ਗੁਰੂ ਕਾ ਨਾਮ ਰੂਪੀ ਜਿਹੜਾ ਹੈ, ਪਿਤਾ ਜੀ ਦੱਸਦੇ ਪਏ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਿਤਾ ਜੀ ਦੱਸਦੇ ਨੇ, ਇਹ ਡਾਕਟਰ ਦੱਸ ਰਹੇ ਨੇ, ਇਹ ਐਡਵਾਈਜ਼ ਕਰ ਰਹੇ ਨੇ ਕਿ ਜੇ ਤੁਸੀਂ ਸਰੀਰ ਨੂੰ ਚਲਾਉਣ ਲਈ ਤਾਂ ਭੋਜਨ ਖਾਂਦੇ ਹੋ, ਪਰ ਆਤਮਾ ਨੂੰ ਚਲਾਉਣ ਲਈ ਕੀ ਖਾ ਰਹੇ ਹੋ? ਆਤਮਾ ਨੂੰ ਚਲਾਉਣ ਵਾਸਤੇ ਜਿਹੜਾ ਪਰਮਾਤਮਾ ਦਾ ਨਾਮ ਰੂਪੀ ਪਦਾਰਥ ਹੈ ਇਹਨੂੰ ਛਕਣਾ ਕਰੋ। ਇਹ ਮੇਰੇ ਮਨ ਤੂੰ ਉਸ ਪਰਮਾਤਮਾ ਦਾ ਨਾਮ ਜਪ।
ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਜਦੋਂ ਪੂਰਾ ਗੁਰੂ ਤੇਰੇ ਦੇ ਕੋਲ ਜਾਏਗਾ ਨਾ, ਪੂਰੇ ਗੁਰੂ ਕੋਲ, ਤੇ ਤੇਰੇ ਅੰਦਰ ਨਾਮ ਪੱਕਾ ਟਿਕ ਜਾਏਗਾ। ਜਦੋਂ ਅਧੂਰਿਆਂ ਕੋਲ ਤੁਰਿਆ ਫਿਰੇਗਾ ਤੇ ਫਿਰ ਨਹੀਂ ਟਿਕਣਾ। ਜਦੋਂ ਕੱਚਿਆਂ ਪਿੱਲਿਆਂ ਕੋਲ ਤੁਰਿਆ ਫਿਰੇਗਾ, ਜਿਹੜੇ ਆਪ ਅਧੂਰੇ ਨੇ, ਆਪ ਪੂਰੇ ਨਹੀਂ ਹੈ, ਉਹਨਾਂ ਨੂੰ ਇਹ ਭੁਲੇਖਾ ਖਾ ਕੇ ਤੁਸੀਂ ਕਿਸੇ ਨੂੰ, ਬੰਦਿਆਂ ਨੂੰ ਅਸੀਂ ਗੁਰੂ ਮੰਨ ਕੇ ਬੈਠ ਗਏ। ਗੁਰੂ ਪੂਰਾ ਕਿਹੜਾ ਹੈ ਇਹ ਸਮਝਣਾ ਹੈ। ਪੂਰੇ ਗੁਰ ਕਾ ਸੁਣ ਉਪਦੇਸ਼, ਤੇ ਉਪਦੇਸ਼ ਕੀ ਪਾਰ ਬ੍ਰਹਮ ਨਿਕਟ ਕਰ ਪੇਖ। ਆਪਣੇ ਨੇੜੇ ਆਪਣੀ ਅੰਤਰ ਆਤਮੇ ਵਿੱਚ ਪਰਮਾਤਮਾ ਦੇ ਦਰਸ਼ਨ ਕਰ। ਅਜੇ ਤਾਂ ਅਸੀਂ ਆਪਣੇ ਅੰਦਰ ਨਹੀਂ ਕੀਤੇ, ਦੂਸਰੇ ਦੇ ਅੰਦਰੋਂ ਕਿਵੇਂ ਕਰ ਲਵਾਂਗੇ? ਜਦ ਤੱਕ ਮਨੁੱਖ ਆਪਣੀ ਆਤਮਾ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੀ ਨਾ ਕਰ ਲੈਂਦਾ, ਓਨੀ ਦੇਰ ਤੱਕ ਉਹਨੂੰ ਦੂਸਰੇ ਦੀ ਆਤਮਾ ਵਿੱਚੋਂ ਵੀ ਪਰਮਾਤਮਾ ਦੇ ਦੀਦਾਰ ਨਹੀਂ ਹੋ ਸਕਦੇ। ਯਾਦ ਰੱਖਣਾ, ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਆਪ ਤੋਂ ਹੀ ਕਰਨੀ ਪੈਂਦੀ। ਸਤਿਗੁਰੂ ਜੀ ਕਹਿੰਦੇ ਆ, ਗੁਰ ਪੂਰਾ, ਪੂਰੇ ਗੁਰੂ ਨੇ, ਗੁਰ ਪੂਰਾ ਹਰ ਨਾਮ ਦ੍ਰਿੜਾਇਆ, ਜਿਹੜਾ ਨਾਮ ਰੂਪੀ ਪਦਾਰਥੀਅਤ ਨੂੰ ਪੱਕਾ ਕਰਾ ਦਿੱਤਾ। ਬਿਨ ਨਾਵੈ, ਨਾਮ ਤੋਂ ਬਿਨਾਂ, ਬਿਨ ਨਾਵੈ ਜੱਗ ਕਮਲਾ ਫਿਰੈ। ਸਤਿਗੁਰੂ ਜੀ ਬਾਣੀ 'ਚ ਕਹਿੰਦੇ ਨੇ, ਬੀਤ ਜਹ ਹੈ ਜਨਮ ਅਕਾਜ ਰੇ। ਇੱਕ ਕਹਾਣੀ ਹੈ ਛੋਟੀ ਜੀ, ਕੋਈ ਮਛੇਰਾ ਮੱਛੀਆਂ ਫੜਨ ਵਾਸਤੇ ਜਾਂਦਾ ਸੀ। ਰੋਜ਼ ਨਦੀ ਦੇ ਕਿਨਾਰੇ 'ਤੇ, ਦਰਿਆ 'ਤੇ ਜਾਂਦਾ ਹੈ, ਮੱਛੀਆਂ ਫੜਦਾ ਹੈ। ਇੱਕ ਦਿਨ ਥੋੜ੍ਹਾ ਜਿਹਾ ਅਰਲੀ ਮਾਰਨਿੰਗ ਚੱਲ ਗਿਆ, ਭਾਵ ਜ਼ਿਆਦਾ ਤੜਕਸਾਰ ਚੱਲ ਗਿਆ, ਮੂੰਹ ਹਨੇਰਾ ਸੀ। ਸੋਚਿਆ ਥੋੜ੍ਹੀ ਦੇਰ ਮੈਂ ਕਿਨਾਰੇ 'ਤੇ ਬੈਠ ਲੈਣਾ ਹੈ, ਫਿਰ ਮੱਛੀਆਂ ਫੜਾਂਗਾ, ਲੋਹ ਲੱਗੇਗੀ, ਫੜ ਲਵਾਂਗਾ। ਔਰ ਲੋਹ ਲੱਗਣ ਤੋਂ ਪਹਿਲਾਂ ਮਨੁੱਖ ਦਾ ਸੁਭਾਅ ਹੈ ਕਿ ਹੱਥ ਪੈਰ ਮਾਰਦਾ ਹੈ, ਉਹ ਵਿਹਲਾ ਨਹੀਂ ਬੈਠ ਸਕਦਾ, ਹੱਥ ਰੁਕ ਨਹੀਂ ਸਕਦਾ। ਉਹਨੇ ਹੱਥ ਮਾਰਿਆ, ਲਾਗੇ ਇੱਕ ਥੈਲਾ ਪਿਆ ਸੀ, ਥੈਲੇ ਵਿੱਚ ਇੱਕ ਪੱਥਰ ਸੀ, ਉਹਨੇ ਇੱਕ ਪੱਥਰ ਕੱਢਿਆ ਅਤੇ ਉਸਨੇ ਉਸ ਨਦੀ ਵਿੱਚ ਸੁੱਟਿਆ। ਜਦੋਂ ਸਾਰੇ ਪਾਸੇ ਸੁੰਨਸਾਨ ਸੀ ਅਤੇ ਨਦੀ ਦੇ ਵਿੱਚ ਪੱਥਰ ਡਿੱਗਿਆ, ਅਤੇ ਯਾਦ ਰੱਖੋ ਡੁਮਕ ਦੀ ਆਵਾਜ਼ ਆਈ। ਉਸ ਡੁਮਕ ਦੀ ਆਵਾਜ਼ ਨੇ ਕੰਨਾਂ ਨੂੰ ਆਕਰਸ਼ਿਤ ਕੀਤਾ, ਮੋਹਿਤ ਕੀਤਾ। ਦੂਸਰਾ ਪੱਥਰ ਚੁੱਕਿਆ, ਉਹ ਸੁੱਟਿਆ, ਤੀਸਰਾ ਚੁੱਕਿਆ, ਉਹ ਸੁੱਟਿਆ, ਚੌਥਾ ਚੁੱਕਿਆ, ਉਹ ਸੁੱਟਿਆ। ਪੂਰਾ ਭਰਿਆ ਹੋਇਆ ਥੈਲਾ ਜਿਹੜਾ ਸੀ, ਉਸਨੇ ਉਹ ਇੱਕ ਇੱਕ ਪੱਥਰ ਕਰਕੇ ਉਸ ਨਦੀ ਵਿੱਚ ਸੁੱਟ ਦਿੱਤਾ। ਜਦੋਂ ਆਖਰੀ ਪੱਥਰ ਉਹਨੇ ਹੱਥ ਥੈਲੇ ਵਿੱਚ ਮਾਰਿਆ, ਆਖਰੀ ਪੱਥਰ, ਕੋਈ ਰਹਿ ਤਾਂ ਨਹੀਂ ਗਿਆ, ਆਖਰੀ ਪੱਥਰ ਕੱਢਿਆ, ਉਹ ਸੁੱਟਣ ਲੱਗਾ ਸੀ ਅਤੇ ਹੱਥ ਵਿੱਚ ਜਦੋਂ ਇੱਥੇ ਕਿ ਜੇ ਲੈ ਕੇ ਆਇਆ ਨਾ ਸੁੱਟਣ ਦੇ ਲਈ ਨੇੜੇ, ਉੱਧਰੋਂ ਸੂਰਜ ਚੜ੍ਹ ਪਿਆ, ਸੂਰਜ ਨੇ ਕਿਰਨਾਂ ਬਖੇਰੀਆਂ। ਜਦੋਂ ਸੂਰਜ ਦੀ ਕਿਰਨ ਆ ਕੇ ਉਸ ਪੱਥਰ ਨਾਲ ਟਕਰਾਈ ਤੇ ਉਹ ਅੱਖਾਂ ਝੁੰਦਿਆ ਗਈਆਂ, ਹੈਰਾਨ ਹੋ ਗਿਆ ਇਹ ਕੀ ਚੀਜ਼ ਹੈ। ਜਦੋਂ ਹੱਥ ਦੀ ਹਥੇਲੀ ਤੇ ਰੱਖਿਆ ਤੇ ਪਛਤਾਉਣ ਲੱਗਾ, ਓਹੋ ਇਹ ਮੂਰਖ ਮਨਾ ਕਿੱਡੀ ਵੱਡੀ ਗਲਤੀ ਕੀਤੀ, ਇਹ ਤਾਂ ਕੀਮਤੀ ਹੀਰਾ ਇੱਕ ਬਚ ਗਿਆ, ਹੀਰਿਆਂ ਦਾ ਭਰਿਆ ਹੋਇਆ ਥੈਲਾ, ਤੂੰ ਕੇਵਲ ਕੰਨਾਂ ਦੇ ਰਸ ਵਾਸਤੇ, ਡੁਮਕ ਦੀ ਆਵਾਜ਼ ਸੁਣਨ ਵਾਸਤੇ ਸਾਰਾ ਨਦੀ ਵਿੱਚ ਸੁੱਟ ਦਿੱਤਾ ਹੀ। ਜੇ ਉਹ ਤੇਰੇ ਕੋਲ ਹੀਰੇ ਕੀਮਤੀ ਤੇਰੇ ਪਾਸ ਹੁੰਦੇ ਤੇ ਤੇਰੀਆਂ ਤੇ ਪੁਸ਼ਤਾਂ ਦੀ ਜਿਹੜੀ ਗਰੀਬੀ ਨਿਕਲ ਜਾਣੀ ਸੀ। ਯਾਦ ਰੱਖੋ ਇਹ ਜਿਹੜੇ ਸਾਡੇ ਅੰਦਰ ਸਵਾਸ ਚੱਲਦੇ ਨੇ ਨਾ, ਇਹ ਸਾਡਾ ਜਿਹੜਾ ਸਰੀਰ ਇਹ ਇੱਕ ਥੈਲਾ ਹੈ, ਇਹਦੇ ਵਿੱਚ ਭਰੇ ਹੋਏ ਕੀਮਤੀ ਹੀਰਿਆਂ ਵਰਗੇ ਸਵਾਸ ਨੇ ਅਤੇ ਇਹ ਅਸੀਂ ਕੇਵਲ ਸੰਸਾਰ ਦੇ ਰਸਾਂ ਕਸਾਂ ਵਾਸਤੇ, ਡੁਮਕ ਦੀ ਆਵਾਜ਼ ਸੁਣਨ ਵਾਸਤੇ ਬਹੁਤੇ ਅਸੀਂ ਗਵਾ ਬੈਠਦੇ ਹਾਂ। ਸਤਿਗੁਰੂ ਜੀ ਕਹਿੰਦੇ ਹੈ ਕਿ ਐਵੇਂ ਬਿਰਥਾ ਜਾ ਰਿਹਾ ਜੀ ਤੇਰਾ ਜੀਵਨ, ਜਿਹੜਾ ਬੇਅਰਥ ਗਵਾਚਦਾ ਜਾ ਰਿਹਾ ਜੀ, ਅਸੀਂ ਆਪਣੇ ਜੀਵਨ ਨੂੰ ਵਿਅਰਥ ਗਵਾਈ ਜਾ ਰਹੇ ਹਾਂ। ਸਾਹਿਬ ਕਹਿੰਦੇ ਬਿਨ ਨਾਮ ਹੈ, ਪਰਮਾਤਮਾ ਦੇ ਨਾਮ ਨੂੰ ਜਪਣ ਤੋਂ ਬਿਨਾਂ ਜੀਵਨ ਵਿਅਰਥ ਜਾ ਰਿਹਾ ਹੈ।
ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗੁਰੂ ਦੇ ਉਪਦੇਸ਼ ਨੂੰ ਮੂਰਖ ਜਿਹੜੇ ਉਹ ਸਮਝਦੇ ਨਹੀਂ ਹੈ। ਮੂਰਖ ਲੋਕ ਗੁਰੂ ਦੇ ਉਪਦੇਸ਼ ਨੂੰ ਨਹੀਂ ਸਮਝਦੇ ਤੇ ਮਨ ਦੇ ਪਿੱਛੇ ਤੁਰਦੇ ਨੇ। ਜਦੋਂ ਮਨ ਦੇ ਪਿੱਛੇ ਤੁਰਦੇ ਤੇ ਫਿਰ ਉਹ ਮਾਇਆ ਦੇ ਜਾਲ ਵਿੱਚ, ਜਿਵੇਂ ਮੱਕੜੀ ਆਪਣੇ ਜਾਲ ਵਿੱਚ ਫਸ ਜਾਂਦੀ ਹੈ, ਉਹ ਚਿੱਕੜ ਵਿੱਚ, ਮੋਹ ਰੂਪੀ ਚਿੱਕੜ ਵਿੱਚ, ਮਾਇਆ ਦੇ ਮੋਹ ਦੇ ਚਿੱਕੜ ਵਿੱਚ ਫਸ ਜਾਂਦੇ ਹਨ।
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਗੁਰੂ ਦੇ ਸ਼ਰਨ ਵਿੱਚ ਨਹੀਂ ਆਏ, ਸਰੀਰ ਕਰਕੇ ਤੇ ਬਹੁਤ ਆਉਂਦੇ ਹਾਂ, ਗੱਲ ਮਨ ਕਰਕੇ ਦੀ ਹੈ। ਜਦੋਂ ਮਨ ਕਰਕੇ ਆਵਾਂਗੇ ਨਾ, ਉਦੋਂ ਆਨੰਦ ਖਿੜ ਜਾਣਾ ਹੈ। ਸਤਿਗੁਰੂ ਜੀ ਕਹਿੰਦੇ ਹੈ ਗੁਰੂ ਦੇ ਚਰਨਾਂ ਵਿੱਚ, ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਤਿੰਨ ਜਨਮ ਆਪਣਾ ਜਿਹੜਾ ਕੀਮਤੀ ਜਨਮ ਸੀ ਉਹ ਬੇਅਰਥ ਤੋਂ ਗਵਾਈ ਜਾ ਰਿਹਾ ਹੈ।
ਜਿਨ ਸਾਧੂ ਚਰਨ ਸਾਧ ਪਗ ਸੇਵੇ, तिन सफल जनम सनाथा।
सफल 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 पई यात्रा किन्हां दी, जिहड़े गुरु की शरण विच मन करके आ गए, जिन्हां ने आत्मा भी अपने मन विच, जिन्हां ने तान मान धन सब सौंप गुर कौ हुक्म मन्नीए पाईए, जिन्हां ने गुरु के उपदेश नूं हुक्म नूं मन लिया ना, उन्हां दा जीवन तत्ती तवी ते विनंद च है, उन्हां दा जीवन देग दे विच उबलदिआं वी आनंद विच है, उन्हां दा जीवन बंद बंद कट्टी दा आनंद विच है, खोपर लथिया होया है आनंद विच है।
मोका की जय दास दास दासन को हर दया तार जगन्नाथा।
जगत दे नाथ हे अकाल पुरख वाहिगुरु जी मेरे ते कृपा करो रहमत करो। आपां वी अरदास करिए चौथे पातशाह जी करदे है कि मोका की जय मैनू करो कृपा की करो दास 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 सेवकां दा दे सेवकां जिहड़े सेवकां दा सेवक है उन्हां दा गां सेवक बना लो, सेवकां दे सेवक दा सेवक बना लो। सतगुरु जी जगत दे नाथ जी
हम अंधले ज्ञानहीन अज्ञानी क्यों चाल है मार्ग पंथा।
असी अन्ने हाँ, अन्ने किदां है जी, अखां ते साडियां चंगियां पलियां ने ना, गल जिंदगी नूं जीउण दा सानू सही तरीका सही समझ नहीं है, तां ही असी विषय विकारां लोभ लालचां च फस जांदे हां। जदों सही सूझ होवेगी फिर नहीं फसदा, फिर ते आत्मक आनंद बनिया रहेगा। जिहड़ा आत्मक आनंद ना बनदा, जिहड़े कलेश झगड़े ने उहनां दा होण दा कारण इह है कि असी ज्ञान तों आत्मक ज्ञान तों वांझे हां, आत्मक सूझ साडे कोल समझ ना होण करके असी अखां तों ने आत्मक अख नहीं है साडे कोल हैगी, शरीरक अख तां हैगी है। अंधे ये ना आखिया जिन मुख लोयण नाहे, उन्होंने अन्ने ना आखियो, उन्होंने क्यों जिन्हों के अंदर जिन्हों सूझ नहीं है जिन्हों समझ नहीं है जिन्हों के अंदर प्रकाश नहीं। सतगुरु जी कहते हम अंधले ज्ञानहीन अज्ञानी क्यों चल रहे मार्ग पंथा, तो असी किवें मार्ग से चल सकते हैं, आत्मक सूझ दे साडे कोल है नहीं है।
हम अंधले कौ गुर अंचल दी जय जन नानक चल है मिलंथा।
अंचल का अर्थ हुंदा है पल्ला, गुर अंचल गुरु का पल्ला। सानू जिन्हां दे कोल आत्मक सूझ नहीं है समझ नहीं है, आत्मक पक्षों असी अन्ने हाँ, सतगुरु जी सानू ज्ञान रूपी गुरु के उपदेश रूपी पल्ला बख्शिश करो। जन नानक चल है मिलंथा, ते असी भी श्री वाहिगुरु कृपा करो आप जी दे दसे हुए मार्ग ते चल के सच्चे मार्ग चलदियां उस्तित करे जहान हो जावे। भुलां चुकां दी खिमा एक बेनती आप जी दे चरणां च करनी, एक अरदास मेरे वास्ते गुरु पिता दे चरणां च जरूर कर दिओ सारी संगत। ऐ सतगुरु जी बेशक गरीबी दा राज बख्शी, ऐ परसीस ते सिखी दा ताज बख्शी, ये अरदास मेरे वास्ते कर देनी। मेरियां भुलां मेरी झोली विच गुरु दे बचन अपने हिरदे च वसा के आओ सतगुरु जी दीआं आखरी पंक्तियां दी सांझ करके फतेह दी सांझ करांगे।
हम अंधले ज्ञानहीन अज्ञानी क्यों चाल है मार्ग पंथा। हम अंधले कौ गुर अंचल दीजै जन नानक चले मिलंथा। वाहेगुरु जी का खालसा वाहेगुरु जी की फतेह।